वाहे गुरु वाहे गुरु वाहे गुरु वाहे गुरु जी महाराज हुण गोरख दे चेले सिद्ध लोग ने बड़िया उच्चिया हस्तियां ने भी विच विच इन्हां दे ब्रह्म ज्ञानी भी ने कई वह नहीं बोलते हैं वह गुरु नानक देव जी घट प्रश्न करते हैं श्रद्धा नाल बोलते हैं कई ज्यादा हैंकड़बाजी वाले बहुते प्रश्न करते हैं चरपड़नाथ घुग्गूनाथ मंगलनाथ ये कई एक सिद्ध अच्छे भी होए बिच इस प्रकार दे नाल गुरु नानक देव महाराज सच्चे पातशाह कह लगे भी महाराज ये तो ठीक है आपने निर्वैर अखर वरत्या है इत्थे तक के मंत्र पूरा हो जाना चाहिए निर्वैर तो बाद हुण की रह गया बस सो महाराज सच्चे पातशाह कह लगे निर्वैर संत महात्मा हुंदे ने पर उन्हां नूं मौत लै जांदी फिर भी वह काल का खाजा बन जांदे ने इस करके जदों असी लखण ब्रह्म का करना है फिर यह पूरा नहीं होया हले मंत्र ब्रह्म का लखण करद्या किसी का होर ही लखण हो जाता फिर जे अधूरा मंत्र रह जाए इस करके अधूरा लखण जिमें लखण करना आप आम संसारी जी उदाहरण ले लें मां अखर है मां ये मेरी मां है ठीक है जी सत श्री अकाल बुलाने फतेह बुला ये मेरी मां है ये दूजी मां है ये तीजी मां है ये की गल नहीं ये स्पष्ट नहीं है गल स्पष्ट इस करके नहीं हुई ये मेरी माता जी है जिन्होंने मैं जन्म दिता ये मां है ये मेरी दादी मां है हुण स्पष्ट करदा ये मेरी नानी मां है क्योंकि वह मां अखर सारयां नूं लगदा गुरु नूं भी पिता कहिंदे ने ते पिता नूं भी पिता कहिंदे ने कोल गुरु नूं भी पिता कहिंदे ने पिता दे समान सारियां चीजां आ जांदियां ने जदों आपां अधूरा बचन बोलदे हां तां अपना ध्यान किते होर चले जांदा तो गुरु नानक देव जी कहिंदे निर्वैर जदों कह दईए तां निर्वैर संत महात्मा हुंदे ने तां फिर ध्यान चले गया संत महात्मा विच तां अकाल तो ध्यान टुट गया इस करके असीं हुण कहा अकाल कि अकाल जिहड़ा है अकाल तो रहत संत महात्मा नहीं होंदे अकाल तो रहत अकाल पुरख वाहेगुरु ही है सो कहन लगे ये तो हुण ठीक है सानू समझ पैगी अकाल तो आप जी ने तां लिखिया पर अगे आप जी ने अकाल दे नाल मूर्त लिखिया है महाराज गुरु नानक देव जी कहंदे कहंदे तुहानू सारे धर्मां दा ज्ञान है ना जे नहीं तो मैं दस दिना जेड़े कालवादी विशेखक ने ना वो पता की मानते ने अणजाण पुणे करके जिमें कई लोग जेड़े ने वो सूरज नूं ही भगवान कही जाते हैं तो कई लोग पिप्पल नूं ही भगवान कह छड़दे लोगों का की लोग हरेक नूं ही रब कह दिंदे ने जेड़े विशेखक कालवादी ने वो काल नूं ही अकाल पुरख मानते ने यह उन्हां दी गलती है तो काल नूं अकाल पुरख मनदे ने इस करके सानूं इहदा निर्णा करना पैंदा क्योंकि जिहड़ा ना कालवादी बनदे ने इस करके काल तां जिहड़ा है भूत भविख वर्तमान काल बन जांदा है ते कालवादी इसे नूं मन्नी जांदे ने जे हुण असीं अकाल दे नाल मूर्त अखर ना लाउंदे ना तो जिहड़े कालवादी ने उन्होंने कहना सी भी ये साडा अखर उचारण किया गुरु नानक देव जी ने सो जिवें जदों गुरु नानक देव जी महाराज सच्चे पातशाह हरिद्वार पहुंचे ना उत्थे एक पंडित आ गया मत्था टेक बैठा सारे शहर में इश्तिहार लगे डौंडी पिटी हुई उहदी महाराज सच्चे पातशाह नूं कहण लगे तुसीं कौन हो कहिंदे भाई मरदाना ही बोलदे सी कहिंदे ये गुरु नानक देव जी ने अग्यों पंडित कहिंदा उह तां मैं आ उहदा नां सी नानू पंडित ਉਹਨੇ ਕਿਤੇ ਭਵਿੱਖ ਪੁਰਾਣ ਵਿੱਚ ਪੜ੍ਹ ਲਿਆ ਵੀ ਆਉਣ ਵਾਲੇ ਸਮੇਂ ਵਿੱਚ ਬੇਦੀਆਂ ਦੀ ਵੰਸ਼ ਵਿੱਚ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਆਉਣਾ ਹੈ। ਹੁਣ ਉਹਨੇ ਸੋਚਿਆ ਮੈਂ ਕਿਉਂ ਨਾ ਫਾਇਦਾ ਉਠਾਵਾਂ ਇਸ ਗੱਲ ਦਾ। ਉਹ ਨਾਨੂ ਪੰਡਿਤ ਵੀ ਗੁਰੂ ਨਾਨਕ ਦੇਵ ਜੀ ਬਣ ਕੇ ਬੈਠ ਗਿਆ। ਜਦੋਂ ਅਸਲੀ ਗੁਰੂ ਨਾਨਕ ਦੇਵ ਜੀ ਉੱਥੇ ਪਹੁੰਚੇ, ਮਹਾਰਾਜ ਨੇ ਜਦੋਂ ਚਰਚਾ ਕੀਤੀ, ਉਹਦੀ ਚੰਗੀ ਤਸੱਲੀ ਕਰਾਈ ਨਾ, ਫਿਰ ਮਾਫੀਆਂ ਮੰਗਣ ਲੱਗ ਗਿਆ। ਕਹਿੰਦੇ ਸੱਚੇ ਪਾਤਸ਼ਾਹ ਮੈਥੋਂ ਗਲਤੀ ਹੋ ਗਈ, ਅਸਲ ਵਿੱਚ ਮੈਂ ਪੜ੍ਹ ਲਿਆ ਸੀ ਭਵਿੱਖ ਪੁਰਾਣ ਵਿੱਚ ਤੁਹਾਡਾ ਨਾਮ ਅਤੇ ਮੈਂ ਆਪਣਾ ਨਾਂ ਨਾਨਕ ਰਖਾ ਲਿਆ। ਤਾਂ ਇਸੇ ਪ੍ਰਕਾਰ ਹਰੇਕ ਬੰਦਾ ਜਿਹੜਾ ਹੈ ਉਹ ਆਪਣੇ ਵੱਲ ਨੂੰ ਗੱਲ ਖਿੱਚ ਲੈਂਦਾ ਅਤੇ ਕਾਲਵਾਦੀ ਕਾਲ ਨੂੰ ਹੀ ਅਕਾਲ ਪੁਰਖ ਮੰਨੀ ਜਾਂਦੇ ਨੇ। ਮਹਾਰਾਜ ਕਹਿੰਦੇ ਅਸਲ ਵਿੱਚ ਜਿਹੜਾ ਮੈਂ ਅਕਾਲ ਕਥਨ ਕੀਤਾ ਅਕਾਲ ਪੁਰਖ ਵਾਹਿਗੁਰੂ ਨੂੰ, ਉਹ ਅਕਾਲ ਆ ਮੂਰਤ ਹੈ। ਇਹਨਾਂ ਦਾ ਜਿਹੜਾ ਕਾਲ ਹੈ ਉਹ ਮੂਰਤ ਹੈ। ਹੁਣ ਇੱਥੇ ਆਪਾਂ ਕਹਾਂਗੇ ਲਿਖਿਆ ਤਾਂ ਮੂਰਤ ਮੰਮੇ ਨਾਲ ਹੈ, ਅਤੇ ਅਮੂਰਤ ਕਿਵੇਂ ਹੋ ਗਿਆ? ਉਹ ਜਿਹੜੇ ਭਾਈ ਵਿਆਕਰਣ ਪੜ੍ਹੇ ਹੋਏ ਨੇ ਉਹਨਾਂ ਨੂੰ ਪਤਾ ਕਿ ਜਿਹੜਾ ਕੋਈ ਵੀ ਅੱਖਰ ਮੁਕਤਾ ਹੁੰਦਾ ਉਹਦੇ ਸ਼ੁਰੂ ਚੋਂ ਐੜਾ ਨਿਕਲ ਆਉਂਦਾ ਆਪਣੇ ਆਪ ਹੀ। ਜਿੱਥੇ ਸਿਹਾਰੀ ਲੱਗੀ ਹੋਵੇ ਉੱਥੋਂ ਈੜੀ ਨਿਕਲ ਆਉਂਦੀ ਆਪਣੇ ਆਪ ਹੀ। ਈੜੀ ਆਪਾਂ ਲੈ ਸਕਦੇ ਹਾਂ ਲੋੜ ਪੈ ਜੇ। ਜਿੱਥੇ ਔਂਕੜ ਲੱਗਿਆ ਹੋਵੇ ਉੱਥੋਂ ਊੜਾ ਨਿਕਲ ਆਉਂਦਾ। ਇਹ ਤਿੰਨ ਅੱਖਰ ਵਿਸ਼ੇਸ਼ ਨੇ। ਮਹਾਰਾਜ ਨੇ ਮੂਰਤ ਨੂੰ ਹੀ ਅਮੂਰਤ ਕਰ ਦਿੱਤਾ। ਮਹਾਰਾਜ ਕਹਿੰਦੇ ਅਸਲ ਵਿੱਚ ਜਿਹੜਾ ਅਕਾਲ ਮੂਰਤ ਅੱਖਰ ਵਰਤਿਆ ਹੈ ਨਾ, ਇਹ ਅਕਾਲ ਕਾਲ ਤੋਂ ਰਹਿਤ ਅਮੂਰਤ ਮੂਰਤ ਹਸਤੀ ਹੈ। ਉਹ ਇੱਥੇ ਉਹ ਮੂਰਤੀਆਂ ਨਹੀਂ, ਅਸੀਂ ਕਈਆਂ ਹੀ ਪੱਥਰ ਦੀਆਂ ਮੂਰਤੀਆਂ ਨੇ, ਕੱਪੜੇ 'ਤੇ ਛਾਪੀਆਂ ਮੂਰਤੀਆਂ ਨੇ, ਪਿੱਤਲ ਦੀਆਂ ਮੂਰਤੀਆਂ ਨੇ। ਉਹਨਾਂ ਮੂਰਤੀਆਂ ਨੂੰ ਤੁਸੀਂ ਅਸਲ 'ਚ ਲੈ ਗਏ ਨਾ ਗਲਤ ਪਾਸੇ ਗੱਲ ਫਿਰ। ਇਸੇ ਕਰਕੇ ਸਾਨੂੰ ਕਾਫੀ ਪ੍ਰੋੜਤਾ ਕਰਨੀ ਪੈਂਦੀ, ਇਹਨਾਂ ਚੀਜ਼ਾਂ ਦੀ ਵਿਆਖਿਆ ਕਰਨੀ ਪੈਂਦੀ ਹੈ, ਵਾਰ ਵਾਰ ਦੱਸਣਾ ਪੈਂਦਾ। ਭਾਈ ਜਦੋਂ ਆਪਾਂ ਕਹਿੰਦੇ ਮੂਰਤ, ਫਿਰ ਬੰਦੇ ਦਾ ਧਿਆਨ ਮੂਰਤੀਆਂ ਵਿੱਚ ਚਲਿਆ ਜਾਂਦਾ। ਜਦੋਂ ਅਕਾਲ ਮੂਰਤ ਕਿਹਾ ਤਾਂ ਵਿਸ਼ੇਖਕ ਜਿਹੜੇ ਨੇ ਉਹਨਾਂ ਨੇ ਕਾਲ ਨੂੰ ਹੀ ਮੰਨ ਲਿਆ ਕਿ ਪਤਾ ਨਹੀਂ ਸਾਡੇ ਕਾਲ ਦਾ ਹੀ ਨਿਰਣਾ ਕੀਤਾ। ਸੋ ਮਹਾਰਾਜ ਇਹ ਮੂਰਤ ਕਿਵੇਂ ਹੋਇਆ ਜੀ? ਚਲੋ ਅਕਾਲ ਅਮੂਰਤ ਹੈ, ਮੂਰਤੀ ਤੋਂ ਬਿਨਾਂ ਹੈ, ਉਹਦਾ ਕੋਈ ਸਰੂਪ ਨਹੀਂ ਹੈ। ਮਹਾਰਾਜ ਕਹਿੰਦੇ ਜਿਹੜੇ ਤੁਸੀਂ ਕਹਿੰਦੇ ਵਿੱਸੇ ਚੱਸੇ, ਫਿਰ ਘੜੀਆਂ, ਫਿਰ ਪਹਿਰ, ਫਿਰ ਥਿੱਤੀ, ਫਿਰ ਵਾਰ, ਫਿਰ ਸਾਲ, ਇਹ ਮਹੀਨੇ, ਇਹ ਮੂਰਤ ਹੀ ਤਾਂ ਹੈ। ਫਿਰ ਇਹ ਮੂਰਤ ਬਣ ਜਾਂਦੇ ਨੇ, ਇਹ ਮੂਰਤੀਮਾਨ ਨੇ। ਇਸ ਕਰਕੇ ਸਾਨੂੰ ਇਹਨਾਂ ਅੱਖਰਾਂ ਦੇ ਅੱਗੇ ਅਕਾਲ ਮੂਰਤ ਕਹਿਣਾ ਪਿਆ। ਵਾਹਿਗੁਰੂ ਅਮੂਰਤ ਹੈ, ਮੂਰਤੀ ਤੋਂ ਰਹਿਤ ਹੈ, ਅਤੇ ਤੁਹਾਡਾ ਜਿਹੜਾ ਕਾਲ ਹੈ ਉਹ ਮੂਰਤ ਹੈ। ਤੁਹਾਡੇ ਕਾਲ ਦੀਆਂ ਤਾਂ ਉਦੋਂ ਚੀਕਾਂ ਪੈਂਦੀਆਂ ਨੇ ਜਦੋਂ ਬ੍ਰਹਿਮੰਡ ਖਤਮ ਹੋਣ ਲੱਗਦਾ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਨਾ, ਉਹ ਦਸਵੇਂ ਪਾਤਸ਼ਾਹ ਮਹਾਰਾਜ ਜਿਵੇਂ ਕਹਿੰਦੇ ਕਾਲਨ ਕੋ ਕਾਲ ਮਹਾਂਕਾਲਨ ਕੋ ਕਾਲ ਹੈ। ਕਾਲ ਤਾਂ ਕੁਛ ਵੀ ਚੀਜ਼ ਨਹੀਂ ਹੈ, ਮੌਤ ਦੀ ਵੀ ਮੌਤ ਦੀ ਵੀ ਮੌਤ ਹੈ। ਪਰਮੇਸ਼ਰ ਉਹ ਤਾਂ ਸਾਰਿਆਂ ਨੂੰ ਹੀ ਮਾਰ ਦੇਣ ਵਾਲਾ ਹੈ। ਇਸ ਕਰਕੇ ਜਿਹਨੂੰ ਤੁਸੀਂ ਕਾਲ ਮੰਨਿਆ ਹੈ ਉਹ ਨਹੀਂ ਹੈ ਇਹ, ਇਹ ਤਾਂ ਅਮੂਰਤ ਅਤੇ ਅਕਾਲ ਵਾਹਿਗੁਰੂ ਦਾ ਨਾਮ ਹੈ। ਹੁਣ ਸਤਿਗੁਰੂ ਮਹਾਰਾਜ ਕਿਉਂਕਿ ਬਹੁਤ ਵੱਡੇ ਅਕਾਲ ਪੁਰਖ ਆਪ ਨੇ, ਇਸ ਕਰਕੇ ਉਹਨਾਂ ਅੱਗੇ ਤਾਂ ਕੋਈ ਵਿਦਵਾਨ ਟਿਕ ਨਹੀਂ ਨਾ ਸਕਦਾ। ਮਹਾਰਾਜ ਨੇ ਦੋ ਚੀਜ਼ਾਂ ਦਾ ਪ੍ਰਮਾਣ ਨਿਆਇਕਾਂ ਦੇ ਰਾਹੀਂ ਦਿੱਤਾ, ਨਿਆਇਕ ਮਤ ਵਾਲੇ ਜਿਹੜੇ ਨੇ। ਮਹਾਰਾਜ ਕਹਿੰਦੇ ਜਿਵੇਂ ਤੁਸੀਂ ਤਾਂ ਉਹ ਗੱਲ ਕਰ ਦਿੱਤੀ, ਜਿਵੇਂ ਨਿਆਇਕ ਮਤ ਵਾਲੇ ਮੰਨਦੇ ਨੇ ਪ੍ਰਦੁੰਸਾ ਭਾਵ ਅਤੇ ਪਰਾਗਾ ਭਾਵ ਨੂੰ ਮੰਨਦੇ ਨੇ। ਪਹਿਲਾਂ ਤਾਂ ਅੱਧੇ ਕੁ ਸੁਣ ਕੇ ਉਈ ਚਕਰਾ ਜਾਂਦੇ ਨੇ, ਪ੍ਰਦੁੰਸਾ ਭਾਵ ਅਤੇ ਪਰਾਗਾ ਭਾਵ, ਨਵੀਂ ਗੱਲ ਮਹਾਰਾਜ ਨੇ ਸੁਣਾ ਤੀ ਉਹਨਾਂ ਨੂੰ। ਮਹਾਰਾਜ ਇਹ ਕੀ ਹੋਇਆ ਜੀ ਪ੍ਰਦੁੰਸਾ ਭਾਵ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਕੋਈ ਬੰਦਾ ਘੜੇ ਨੂੰ ਤੋੜ ਦੇਵੇ, ਪੱਥਰ ਮਾਰਿਆ ਘੜੇ ਦੀਆਂ ਠੀਕਰੀਆਂ ਬਣ ਗਈਆਂ, ਘੜਾ ਬਹੁਤਾ ਸਮਾਂ ਨਹੀਂ ਰਹਿੰਦਾ ਪਰ ਉਹਦੀਆਂ ਠੀਕਰੀਆਂ ਜਿਹੜੀਆਂ ਨੇ ਉਹ ਕਈ ਵਾਰੀ ਹਜ਼ਾਰਾਂ ਸਾਲਾਂ ਤੱਕ ਪਈਆਂ ਰਹਿੰਦੀਆਂ ਨੇ। ਠੀਕਰੀਆਂ ਨੂੰ ਕਿਹੜਾ ਕੋਈ ਛੇੜਦਾ? ਉਹ ਠੀਕਰੀਆਂ ਜਿਵੇਂ ਹਜ਼ਾਰਾਂ ਸਾਲਾਂ ਤੱਕ ਪਈਆਂ ਰਹਿੰਦੀਆਂ, ਇਹਨੂੰ ਪ੍ਰਦੁੰਸਾ ਭਾਵ ਕਹਿੰਦੇ ਨੇ। ਉਹ ਭਾਵ ਉਹਨੂੰ ਨਾਸ ਨੂੰ ਵੀ ਨਾਸ ਨਹੀਂ ਮੰਨਦੇ, ਕਹਿੰਦੇ ਉਹ ਤਾਂ ਪਿਆ ਹੀ ਹੈ, ਠੀਕਰੀਆਂ ਤਾਂ ਹੈ ਨਾ ਉਹਦੀਆਂ। ਇਸੇ ਤਰ੍ਹਾਂ ਹੀ ਜਦੋਂ ਬੰਦਾ ਮਰ ਜਾਂਦਾ ਉਹ ਇਹਨੂੰ ਪ੍ਰਧੁੰਸਾ ਭਾਵ ਗਿਣਦੇ ਨੇ, ਕਹਿੰਦੇ ਨਾਸ ਦਾ ਵੀ ਨਾਸ ਨਹੀਂ ਹੋਇਆ ਉਹ ਹੈਗਾ, ਤੇ ਪ੍ਰਾਗਾ ਭਾਵ ਉਹ ਹੁੰਦਾ ਜਿਵੇਂ ਕੋਠਾ ਡਿੱਗ ਪਿਆ ਘੜਿਆਂ ਦੇ ਉੱਪਰ ਤੇ ਘੜੇ ਥੱਲੇ ਦੱਬ ਗਏ, ਉਹਨਾਂ ਦੀਆਂ ਠੀਕਰੀਆਂ ਉਹਦੇ ਥੱਲੇ ਪਈਆਂ। ਤੇ ਦੂਸਰਾ ਇਹ ਪ੍ਰਾਗਾ ਭਾਵ ਤਰੀਕੇ ਨਾਲ ਮਹਾਰਾਜ ਨੇ ਸਮਝਾਇਆ, ਕਹਿੰਦੇ ਜਿਵੇਂ ਘੜਾ ਬਣਦਾ ਨਾ ਘੁਮਿਆਰ ਦਾ, ਸਾਰਾ ਘੜਾ ਤਾਂ ਇਕੱਠਾ ਨਹੀਂ ਬਣਦਾ, ਜੇ ਜੋੜ ਪੈਂਦਾ, ਜਿਵੇਂ ਗੜਬੀ ਹੈ, ਗੜਬੀ ਦਾ ਅੱਧਾ ਹਿੱਸਾ ਵੱਖਰਾ ਬਣਦਾ ਅੱਧਾ ਵੱਖਰਾ ਬਣਦਾ, ਫਿਰ ਇਹ 'ਚ ਜੋੜ ਪੈ ਜਾਂਦਾ। ਸੋ ਇਸ ਕਰਕੇ ਇਹਦੀਆਂ ਦੋ ਕਪਾਲਾਂ ਗਿਣੀਆਂ ਗਈਆਂ, ਉੱਪਰਲਾ ਹਿੱਸਾ ਅਤੇ ਥੱਲੇ ਵਾਲਾ ਹਿੱਸਾ। ਜਦੋਂ ਇਹਨਾਂ ਨੂੰ ਆਪਸ ਵਿੱਚ ਜੋੜ ਦਿੰਦੇ ਤਾਂ ਇੱਕ ਘੜਾ ਸੰਪੂਰਨ ਹੁੰਦਾ ਜਾਂ ਗੜਬੀ ਸੰਪੂਰਨ ਹੁੰਦੀ ਹੈ। ਜਿੰਨਾ ਚਿਰ ਤੱਕ ਇਹ ਜਿਹੜੀਆਂ ਕਪਾਲਾਂ ਇਹਨਾਂ ਦੀਆਂ ਵੱਖਰੀਆਂ ਪਈਆਂ ਰਹਿੰਦੀਆਂ ਨੇ, ਦੋਵੇਂ ਦੌਰ ਜੋੜ ਨਹੀਂ ਦਿੱਤੇ ਜਾਂਦੇ। ਕਹਿੰਦੇ ਉਸੇ ਤਰ੍ਹਾਂ ਹੀ ਜਦੋਂ ਪਰਮੇਸ਼ੁਰ ਸੂਖਮ ਦੱਤ ਬਣਾਉਂਦਾ ਹੈ ਅਤੇ ਸਥੂਲ ਤੱਤ ਹਲੇ ਨਹੀਂ ਬਣੇ, ਕੇਵਲ ਸੂਖਮ ਤੱਤ ਬਣੇ ਨੇ, ਸਥੂਲ ਤੱਤ ਅਤੇ ਸੂਖਮ ਤੱਤ ਦੇ ਮਿਲਣ ਤੋਂ ਪਹਿਲਾਂ ਦੇ ਵਿਚਕਾਰਲੇ ਸਮੇਂ ਨੂੰ ਤੁਸੀਂ ਅਕਾਲ ਮੰਨ ਲੈਣਾ ਸੀ। ਫਿਰ ਇਹਨੂੰ ਕਹਿੰਦੇ ਪ੍ਰਾਗਾ ਭਾਵ। ਮਹਾਰਾਜ ਕਹਿੰਦੇ ਮੈਂ ਕਿਸੇ ਪਾਸਿਓਂ ਤੁਹਾਨੂੰ ਊਣਤਾ ਹੀ ਨਹੀਂ ਰਹਿਣ ਦੇਣੀ, ਕਿਉਂਕਿ ਇਹੀ ਤਾਂ ਗੱਲ ਹੈ ਕਿ ਪੂਰੇ ਕਾ ਕੀ ਆ, ਸਭ ਕੁਛ ਪੂਰਾ, ਘੱਟ ਵੱਧ ਕਿਛ ਨਾਹੀਂ। ਗੁਰੂ ਨਾਨਕ ਸਾਹਿਬ ਦੀ ਕਿਸੇ ਗੱਲ 'ਚ ਕੋਈ ਊਣਤਾ ਹੀ ਕੱਢ ਸਕਦਾ? ਮਹਾਰਾਜ ਸੱਚੇ ਪਾਤਸ਼ਾਹ ਸਮਰੱਥ ਨੇ, ਸੁੰਨ ਕਰ ਦਿੱਤੇ ਬੈਠੇ, ਗੱਲਬਾਤ ਨਾਲ ਹੀ ਸੁੰਨ ਕਰਦੇ। ਮਹਾਰਾਜ ਕਹਿੰਦੇ ਹੁਣ ਬੋਲੋ, ਫਿਰ ਉਹ ਅਕਾਲ ਭਾਵ ਕਿੱਧਰ ਜਾਂਦਾ? ਇਸੇ ਕਰਕੇ ਸਾਨੂੰ ਉਹਨੂੰ ਅਮੂਰਤ ਕਹਿਣਾ ਪਿਆ ਹੈ, ਤਾਂ ਅਸੀਂ ਕਿਹਾ ਅਕਾਲ ਮੂਰਤ ਆਈ ਸਮਝ। ਤਾਂ ਕਹਿੰਦੇ ਮਹਾਰਾਜ ਠੀਕ ਹੈ ਬਿਲਕੁਲ, ਜੇ ਤੁਸੀਂ ਬਿਲਕੁਲ ਅਕਾਲ ਹੀ ਕਹਿ ਦਿੰਦੇ ਤਾਂ ਵਾਕਈ ਉਹਨਾਂ ਨੇ ਇਹ ਮੰਨ ਲੈਣਾ ਸੀ। ਮਹਾਰਾਜ ਅਕਾਲ ਮੂਰਤ ਤੱਕ ਮੰਤਰ ਦੀ ਸੰਪੂਰਨਤਾ ਨਹੀਂ ਹੈ, ਫਿਰ ਆਪ ਜੀ ਨੇ ਅੱਗੇ ਫਿਰ ਅਕਾਲ ਮੂਰਤ ਫਿਰ ਅਜੂਨੀ ਲਿਖ ਦਿੱਤਾ। ਮਹਾਰਾਜ ਕਹਿੰਦੇ ਕਿਉਂਕਿ ਆਪਾਂ ਵਿਖਿਆਨ ਦੇ 6 ਪਦਾਂ ਵਿੱਚੋਂ ਪਹਿਲੇ ਪਦ ਵਿੱਚ ਚੱਲ ਰਹੇ ਹਾਂ, ਉਹ ਹੈਗਾ ਪਦਛੇਦ। ਪਦਛੇਦ ਕੀਤਾ ਸਾਰੇ ਮੂਲ ਮੰਤਰ ਦੇ, ਇੱਕ ਇੱਕ ਅੱਖਰ ਦੀ ਵਿਆਖਿਆ ਜਿਹੜੀ ਕੀਤੀ ਹੈ ਨਾ। ਸੋ ਅਕਾਲ ਮੂਰਤ ਤੋਂ ਬਾਅਦ ਅਜੂਨੀ ਸਾਨੂੰ ਇਸ ਕਰਕੇ ਨਾਲ ਲਾਉਣਾ ਪਿਆ ਕਿ ਜਿਹੜੇ ਮੂਰਤ ਹੈੜਾ ਕੱਢ ਕੇ ਬਣਾਇਆ ਸੀ, ਆ ਮੂਰਤ ਨਹੀਂ ਨਜ਼ਰ ਆਉਂਦੇ, ਉਹ ਕੀ ਨੇ? ਅਮੂਰਤ ਕੌਣ ਹੈ? ਪਰਮਾਣੂ ਜਿਹੜੇ ਨੇ ਨਾ, ਇਹ ਅਣੂ ਪਰਮਾਣੂ ਬਹੁਤ ਬਰੀਕ ਨੇ। ਸੋ ਇਹ ਨਿਆਇਕਾਂ ਨੇ ਇਹ ਗੱਲ ਮੰਨੀ ਹੈ ਤੇ ਵੀ ਇੱਕ ਅਣੂ ਤਾਂ ਅਣੂ ਹੀ ਹੁੰਦਾ, ਨਜ਼ਰ ਨਹੀਂ ਆਉਂਦਾ। ਯੋਗੀ ਲੋਕ ਆਪਣੀ ਸੁਰਤੀ ਦੇ ਧਿਆਨ ਵਿੱਚ ਅਣੂਆਂ ਨੂੰ ਦੇਖਦੇ ਨੇ। ਵੈਸੇ ਤਾਂ ਆਪਾਂ ਇਹ ਵੀ ਪੜ੍ਹੇ ਹੋਏ ਹਾਂ ਸਾਰੇ ਵੀ ਜਦੋਂ ਬੰਦ ਕਮਰੇ ਵਿੱਚ ਕਿਸੇ ਪਾਸਿਓਂ ਧੁੱਪ ਆਉਂਦੀ ਹਨੇਰੇ ਕਮਰੇ 'ਚ, ਤਾਂ ਧੁੱਪ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਵੀ ਕਿੰਨੇ ਛੋਟੇ ਛੋਟੇ ਕਿਣਕੇ ਜੇ ਉੱਡਦੇ ਹੁੰਦੇ ਨੇ। ਸੋ ਇਸ ਕਰਕੇ ਉਹ ਜਿਹੜੇ ਅਣੂ ਨੇ, ਉਹ ਅਣੂ ਇੱਕ ਨੂੰ ਮਿਲ ਕੇ ਦੋ ਮਿਲੇ ਤਾਂ ਬਣ ਗਿਆ ਦੁਣਕਾ। ਇਹਨੂੰ ਦੁਣਕਾ ਕਹਿੰਦੇ ਉਹਨਾਂ ਦੀ ਬੋਲੀ 'ਚ। ਜਦੋਂ ਤਿੰਨ ਮਿਲ ਗਏ ਤਾਂ ਬਣ ਗਿਆ ਤਿਣਕਾ, ਚਾਰ ਮਿਲ ਗਏ ਫਿਰ ਪੰਜ ਮਿਲ ਗਏ। ਇਹ ਸਾਰੀ ਸ੍ਰਿਸ਼ਟੀ ਅਣੂਆਂ ਦੀ ਬਣੀ ਹੋਈ ਹੈ, ਧਰਤੀ ਸਾਰੀ ਅਣੂਆਂ ਤੋਂ ਬਣੀ ਹੈ। ਅਣੂ ਬਣ ਕੇ ਫਿਰ ਜਿਹੜੇ ਅਣੂ ਨੇ ਅਮੂਰਤ ਨੇ, ਪਰ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਕਿ ਦੋ ਮਿਲੇ ਤਾਂ ਤਿੰਨ ਮਿਲੇ ਤਾਂ ਤਿਣਕਾ ਬਣਿਆ। ਇਸ ਕਰਕੇ ਇਹਨਾਂ ਦਾ ਜਨਮ ਹੈ, ਅਜਨਮੇ ਨਹੀਂ ਹਨ ਇਹ, ਅਮੂਰਤ ਹੋਣ ਕਰਕੇ ਸਾਨੂੰ ਇਹ ਦੱਸਣਾ ਪਿਆ। ਜੇ ਅਸੀਂ ਇਕੱਲਾ ਹੀ ਇਹ ਅੱਖਰ ਲਿਖ ਦਿੰਦੇ ਮੂਰਤ, ਤਾਂ ਅਮੂਰਤ ਸਮਝ ਕੇ ਲੋਕਾਂ ਦਾ ਧਿਆਨ ਚਲਿਆ ਜਾਣਾ ਸੀ ਅਣੂਆਂ ਵੱਲ, ਲੋਕਾਂ ਨੇ ਅਣੂ ਨੂੰ ਹੀ ਕਹਿਣ ਲੱਗ ਜਾਣਾ ਸੀ ਕਿ ਇਹ ਸਾਡਾ ਅਣੂ ਲਿਖਿਆ ਹੋਇਆ ਹੈ। ਨਿਆਇਕਾਂ ਨੇ ਫਿਰ ਮੰਨਿਆ ਜੋ ਅਣੂ ਨੂੰ ਪਰਮੇਸ਼ਰ, ਕਹਿੰਦੇ ਹੋਰ ਕੋਈ ਚੀਜ਼ ਨਹੀਂ। ਉਹ ਕਈ ਲੋਕ ਪਰਮੇਸ਼ਰ ਨੂੰ ਮੰਨਦੇ ਨਹੀਂ ਨਾ ਹੈ, ਉਹ ਕਹਿੰਦੇ ਬਸ ਆਹੀ ਹੈ, ਅਣੂਆਂ ਤੋਂ ਮਿਲ ਕੇ ਸਾਰੀ ਸ੍ਰਿਸ਼ਟੀ ਬਣ ਗਈ, ਫਿਰ ਨਾਸ ਹੋ ਗਈ, ਫਿਰ ਅਣੂ ਖਿੰਡ ਗਏ, ਫਿਰ ਅਣੂ ਬਣ ਗਏ, ਉਹ ਇੰਨੇ ਨੂੰ ਹੀ ਮੰਨਦੇ ਨੇ। ਇਸ ਕਰਕੇ ਸਾਨੂੰ ਉਹ ਮੂਰਤ ਨੂੰ ਅਜੂਨੀ ਲਿਖਣਾ ਪਿਆ ਕਿ ਭਾਈ ਇਹ ਜਿਹੜੇ ਤੁਹਾਡੇ ਅਣੂ ਨੇ ਇਹ ਤਾਂ ਜੂਨਾਂ 'ਚ ਆਉਂਦੇ ਨੇ, ਪਰ ਸਾਡਾ ਵਾਹਿਗੁਰੂ ਜੋ ਹੈ ਅਕਾਲ ਪੁਰਖ ਪਰਮੇਸ਼ਰ ਬ੍ਰਹਮ, ਉਹ ਜੂਨਾਂ ਵਿੱਚ ਨਹੀਂ ਆਉਂਦਾ ਹੈ। ਮਹਾਰਾਜ ਇਹ ਤਾਂ ਸਾਨੂੰ ਸਮਝ ਲੱਗੀ ਵੀ ਜੂਨਾਂ ਵਿੱਚ ਪਰਮੇਸ਼ਰ ਨਹੀਂ ਆਉਂਦਾ, ਅਣੂ ਜੂਨਾਂ ਵਿੱਚ ਆ ਜਾਂਦੇ ਨੇ। ਫਿਰ ਸਹਿ ਭੰਗ ਅੱਖਰ ਦੀ ਵਰਤੋਂ ਆਪਨੇ ਕਾਹਦੇ ਲਈ ਕੀਤੀ ਹੈ? ਜੂਨੀ ਤੋਂ ਬਾਅਦ ਸਹਿ ਭੰਗ ਲਿਖਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੀ ਅਜੂਨੀ ਦਾ ਭਾਵ ਅਜਨਮਾ, ਅਜਨਮਾ ਕਹਿੰਦੇ ਨੇ ਅਜੂਨੀ ਨੂੰ। ਤੁਸੀਂ ਦੱਸ ਸਕਦੇ ਹੋ ਸਿੱਧੋ ਕਿ ਮਾਇਆ ਕਦੋਂ ਜਨਮੀ? ਮਾਇਆ ਦਾ ਪਤਾ ਕਦੋਂ ਜਨਮੀ ਹੈ? ਕਹਿੰਦੇ ਮਹਾਰਾਜ ਇਹ ਤਾਂ ਨਹੀਂ ਸਾਨੂੰ ਪਤਾ, ਕਿਉਂਕਿ ਮਾਇਆ ਵੀ ਅਜਨਮੀ ਹੈ। ਇਸ ਕਰਕੇ ਜੇ ਅਜੂਨੀ ਅੱਖਰ ਕਹਿੰਦੇ ਆ, ਮਾਇਆ ਵੀ ਨਹੀਂ ਜੂਨਾਂ ਚ ਆਉਂਦੀ, ਫਿਰ ਮਾਇਆ ਦਾ ਲੱਖਣ ਹੋ ਜਾਂਦਾ, ਅਧੂਰਾ ਰਹਿ ਜਾਣਾ ਸੀ। ਮਾਇਆ ਤਾਂ ਆਪ ਪਰਮੇਸ਼ਰ ਤੋਂ ਪ੍ਰਕਾਸ਼ ਲੈਂਦੀ ਹੈ। ਸੁੱਤੇ ਪ੍ਰਕਾਸ਼ ਸਿਰਫ ਵਾਹਿਗੁਰੂ ਹੈ, ਤੇ ਮਾਇਆ ਜਿਹੜੀ ਪ੍ਰਕਾਸ਼ ਲੈਂਦੀ ਹੈ ਇਹਨੂੰ ਪਰਤੇ ਪ੍ਰਕਾਸ਼ ਕਹਿੰਦੇ ਨੇ। ਜਿਵੇਂ ਪੱਖੇ ਚੱਲ ਰਹੇ ਨੇ, ਟਿਊਬਾਂ ਚੱਲ ਰਹੀਆਂ ਨੇ, ਇਹ ਪਰਤੇ ਪ੍ਰਕਾਸ਼ ਲੈ ਰਹੇ ਨੇ ਪਰਾਏ ਤੋਂ। ਇਹਨਾਂ ਕੋਲ ਆਪਣੇ ਕੋਲ ਕੁਛ ਨਹੀਂ, ਲਾਈਟ ਗਈ ਤੇ ਇਹ ਬੰਦ, ਇਹ ਜੜ ਹੋ ਜਾਣੇ ਜਦੇ ਹੀ। ਫਿਰ ਭਾਵੇਂ ਡੰਡੇ ਲੈ ਲੈ, ਪੱਖੇ ਨੂੰ ਹਿਲਾਓ, ਟਿਊਬਾਂ ਨੂੰ ਜਗਾਓ, ਫਿਰ ਨਹੀਂ ਜਗਦੀਆਂ, ਕਿਉਂਕਿ ਇਹ ਪਰਤੇ ਪ੍ਰਕਾਸ਼ ਲੈਂਦੀ ਹੈ ਮਾਇਆ। ਇਸ ਕਰਕੇ ਸਾਨੂੰ ਇਹ ਅੱਖਰ ਲਾਉਣਾ ਪਿਆ ਸਹਿ ਭੰਗ, ਕਿ ਜਿਹੜੀ ਮਾਇਆ ਹੈ ਇਹਨੂੰ ਵੀ ਅਜੂਨੀ ਕਹਿੰਦੇ ਨੇ, ਅਜਨਮਾ ਕਹਿੰਦੇ ਨੇ, ਪਰ ਪਰਮੇਸ਼ਰ ਤਾਂ ਜਿਹੜੇ ਨੇ ਸੁੱਤੇ ਪ੍ਰਕਾਸ਼ ਨੇ, ਉਹਨਾਂ ਤੋਂ ਪ੍ਰਕਾਸ਼ ਲੈਣ ਦੀ ਕਿਤੇ ਲੋੜ ਨਹੀਂ ਪੈਂਦੀ। ਮਾਇਆ ਜਿਹੜੀ ਹੈ ਪ੍ਰਕਾਸ਼ ਲੈਂਦੀ ਹੈ ਕਿਸੇ ਪਾਸਿਓਂ। ਜੇ ਬ੍ਰਹਮ ਇਹਦਾ ਪ੍ਰਕਾਸ਼ ਖਿੱਚ ਲਵੇ ਤਾਂ ਮਾਇਆ ਜੜ ਹੋ ਜਾਂਦੀ ਹੈ। ਇਹ ਤਾਂ ਮਹਾਰਾਜ ਬਿਲਕੁਲ ਸਹੀ ਬਚਨ ਆਪ ਦਾ, ਇਸੇ ਕਰਕੇ ਆਪ ਜੀ ਨੇ ਸਹਿ ਭੰਗ ਲਾਇਆ। ਫਿਰ ਆਪ ਜੀ ਨੇ ਸਹਿ ਭੰਗ ਦੇ ਅੱਗੇ ਜਿਹੜਾ ਗੁਰ ਅੱਖਰ ਲਾ ਦਿੱਤਾ, ਇਹਦਾ ਭਾਵ ਵੀ ਸਮਝਾ ਦਿਓ ਕਿਰਪਾ ਕਰਕੇ। ਹੁਣ ਸਾਨੂੰ ਬਾਕੀ ਤਾਂ ਸਾਰਾ ਸਮਝ ਪੈ ਗਿਆ। ਮਹਾਰਾਜ ਕਹਿੰਦੇ ਅਸੀਂ ਗੁਰ ਅੱਖਰ ਤਾਂ ਲਾਇਆ, ਗੁਰ ਨਾਮ ਚੇਤਨ ਦਾ ਹੈ, ਹਿੱਲਣ ਜੁੱਲਣ ਦੀ ਸ਼ਕਤੀ ਦੇਣੀ ਜਿਹੜੀ ਚੇਤਨ ਨੇ ਦੇਣੀ ਹੈ ਬ੍ਰਹਮ ਨੇ। ਹੁਣ ਕਈ ਵਾਰੀ ਸ੍ਰਿਸ਼ਟੀ ਦੇ ਬਣਨ ਤੋਂ ਬਾਅਦ ਵਿੱਚ ਲੋਕਾਂ ਨੇ ਕਈ ਚੀਜ਼ਾਂ ਨੂੰ ਗਲਤ ਮੰਨਿਆ। ਕਿਵੇਂ? ਜਿਹੜਾ ਸਹਿ ਭੰਗ ਅੱਖਰ ਹੈ ਨਾ, ਸੁੱਤੇ ਪ੍ਰਕਾਸ਼ ਸਵੈ ਭਵ, ਸਾਡੇ ਆਉਣ ਤੋਂ ਪਹਿਲਾਂ ਦੁਨੀਆ ਨੇ ਕੀ ਮੰਨਿਆ ਹੋਇਆ ਸੀ ਇਹਨੂੰ? ਲੋਕ ਸੂਰਜ ਨੂੰ ਹੀ ਸਹਿ ਭੰਗ ਕਹੀ ਜਾਂਦੇ ਨੇ, ਚੰਦਰਮਾ ਨੂੰ ਵੀ ਸਹਿ ਭੰਗ ਕਹਿੰਦੇ ਨੇ। ਕਹਿੰਦੇ ਸੂਰਜ ਵੀ ਸੁੱਤੇ ਪ੍ਰਕਾਸ਼ ਹੈ, ਚੰਦਰਮਾ ਵੀ, ਤਾਰੇ ਵੀ, ਬਿਜਲੀ ਵੀ। ਕਹਿੰਦੇ ਜਿਹੜਾ ਇਹਨਾਂ ਵਿੱਚ ਨਾ ਤਾਂ ਦੇਖੋ ਬੱਤੀ ਪੈਂਦੀ ਆ, ਨਾ ਤੇਲ ਪੈਂਦਾ, ਨਾ ਅੱਗ ਲਾਉਣ ਦੀ ਲੋੜ ਪੈਂਦੀ ਆ। ਸੂਰਜ ਆਪਣੇ ਆਪ ਹੀ ਜਗਦਾ, ਚੰਦਰਮਾ ਆਪਣੇ ਆਪ ਹੀ ਜਗਦਾ, ਤਾਰੇ ਜਗਦੇ ਨੇ। ਇਸ ਕਰਕੇ ਲੋਕ ਜਿਹੜੇ ਸੀ ਗਲਤ ਰਾਹ ਪਏ ਹੋਏ ਸੀ। ਸੰਗਰਾਂਦ ਨੂੰ ਸੂਰਜ ਦੀ ਪੂਜਾ ਅਤੇ ਪੂਰਨਮਾਸ਼ੀ ਨੂੰ ਚੰਦਰਮਾ ਨੂੰ ਮੱਥਾ ਟੇਕੀ ਜਾਂਦੇ ਨੇ, ਫਿਰ ਦਿਨਾਂ ਨੂੰ ਮੱਥਾ ਟੇਕੀ ਜਾਂਦੇ ਨੇ, ਅੱਜ ਸੋਮਵਾਰ ਹੈ, ਮੰਗਲਵਾਰ ਹੈ। ਇਸੇ ਪ੍ਰਕਾਰ ਲੋਕ ਥਿੱਤਾਂ ਨੂੰ ਮੱਥਾ ਟੇਕੀ ਜਾਂਦੇ ਨੇ। ਮਹਾਰਾਜ ਕਹਿੰਦੇ ਇਹਨਾਂ ਲੋਕਾਂ ਨੇ ਹਰੇਕ ਚੀਜ਼ ਨੂੰ ਹੀ ਸਹਿ ਭੰਗ ਕਹਿਤਾ। ਆਹ ਜੀ ਇਹ ਦੇਖੋ ਜੀ ਕਿੱਡੀ, ਲੋਕ ਬਿਜਲੀ ਨੂੰ ਮੰਨੀ ਜਾਂਦੇ ਨੇ, ਜਿਹੜੀ ਬੱਦਲਾਂ ਦੀ ਬਿਜਲੀ ਹੈ, ਲੋਕ ਕਹਿੰਦੇ ਇਹ ਸ਼ਕਤੀ ਮਾਂ ਹੈ, ਉਹਨੂੰ ਮੱਥਾ ਟੇਕਦਾ। ਕਿਉਂ? ਡਰਪੋਕ ਲੋਕ ਨੇ, ਇਹਨਾਂ ਨੂੰ ਪਤਾ ਤਾਂ ਹੈ ਨਹੀਂ ਬ੍ਰਹਮ ਹੈ ਕੀ। ਇਸੇ ਕਰਕੇ ਇਹਨਾਂ ਨੇ ਸਹਿ ਭੰਗ ਕਹਿਣਾ ਸ਼ੁਰੂ ਕਰਤਾ ਸੂਰਜ ਨੂੰ ਹੀ, ਵੀ ਆਪਣੇ ਆਪ ਤੋਂ ਦੇਖੋ ਸੂਰਜ ਦੇਵਤਾ ਹੈ, ਪ੍ਰਕਾਸ਼ਮਾਨ ਹੈ, ਭਗਵਾਨ ਕਹਿਤਾ ਇਹਨੂੰ। ਚਲੋ ਇੱਥੇ ਗੱਲ ਮੁੱਕ ਗਈ ਵੀ ਇਹ ਰੱਬ ਹੈ। ਪਰ ਸਤਿਗੁਰੂ ਮਹਾਰਾਜ ਕਹਿੰਦੇ ਉਹਨਾਂ ਲੋਕਾਂ ਦੇ ਸੰਸੇ ਨੂੰ ਦੂਰ ਕਰਨ ਲਈ ਮੈਨੂੰ ਗੁਰ ਅੱਖਰ ਕਹਿਣਾ ਪਿਆ। ਸਹਿ ਭੰਗ ਠੀਕ ਹੈ, ਸੂਰਜ ਚੜ੍ਹਦਾ ਪ੍ਰਕਾਸ਼ਮਾਨ ਹੈ, ਮੰਨਦੇ ਹਾਂ ਕਿ ਚੰਦਰਮਾ ਪ੍ਰਕਾਸ਼ਮਾਨ ਹੈ, ਸੂਰਜ ਤਾਰੇ ਸਭ ਪ੍ਰਕਾਸ਼ਮਾਨ ਮੰਨਦੇ ਹੈ, ਇਹ ਠੀਕ ਹੈ। ਇਹਨਾਂ ਨੂੰ ਦੀਵਾ ਬੱਤੀ ਤੇਲ ਦੀ ਲੋੜ ਨਹੀਂ ਪੈਂਦੀ, ਬਾਲਣ ਦੀ ਲੋੜ ਨਹੀਂ ਪੈਂਦੀ, ਆਪਣੇ ਆਪ ਹੀ ਪ੍ਰਕਾਸ਼ਮਾਨ ਹੋ ਜਾਂਦੇ ਨੇ। ਪਰ ਜਦੋਂ ਪਰਲੋ ਆਉਂਦੀ ਹੈ ਨਾ, ਉਦੋਂ ਇਹੀ ਸੂਰਜ, ਇਹੀ ਚੰਦਰਮਾ, ਇਹੀ ਤਾਰੇ ਸੱਤਾਂ ਤਵਿਆਂ ਵਰਗੇ ਕਾਲੇ ਹੋ ਜਾਂਦੇ ਨੇ। ਕਿਉਂ? ਕਿਉਂਕਿ ਵਾਹਿਗੁਰੂ ਇਹਨਾਂ ਵਿੱਚੋਂ ਵੀ ਆਪਣੀ ਜੋਤ ਖਿੱਚ ਲੈਂਦੇ ਨੇ ਉਦੋਂ। ਤੇ ਉਦੋਂ ਉਹਨਾਂ ਨੂੰ ਪੁੱਛੋ ਸਹਿ ਭੰਗ ਵਾਲਿਆਂ ਨੂੰ ਵੀ, ਹੁਣ ਤੁਹਾਡਾ ਇਹ ਸੂਰਜ ਦੇਵਤਾ ਕਿੱਧਰ ਗਿਆ? ਉਹ ਜਿਹਨੂੰ ਭਗਵਾਨ ਕਹਿੰਦੇ ਸੀ ਤੁਸੀਂ, ਉਹ ਕਾਲਾ ਕਿਉਂ ਹੋ ਗਿਆ ਹੁਣ? ਇਹਦੀ ਲਾਈਟ ਕਿੱਧਰ ਗਈ ਹੁਣ? ਤਾਂ ਮਹਾਰਾਜ ਕਹਿਣ ਲੱਗੇ ਇਸ ਕਰਕੇ ਅਸੀਂ ਭਾਈ ਸਿੱਧੋ, ਇਹ ਜਿਹੜਾ ਸਹਿ ਭੰਗ ਅੱਖਰ ਹੈ ਇਹਦੀ ਸੰਪੂਰਨਤਾ ਗੁਰ ਨਾਲ ਹੁੰਦੀ ਹੈ। ਗੁਰ ਕਹੀਏ ਚੇਤਨ ਨੂੰ, ਚੇਤਨ ਹੈ ਬ੍ਰਹਮ, ਤੇ ਬ੍ਰਹਮ ਦਾ ਕਥਨ ਸਹਿ ਭੰਗ ਇਕੱਲੇ ਨਾਲ ਨਹੀਂ ਹੋ ਜਾਂਦਾ, ਚੇਤਨ ਬ੍ਰਹਮ ਹੈ, ਬ੍ਰਹਮ ਇਹਨਾਂ ਨੂੰ ਸੱਤਾ ਦਿੰਦਾ ਹੈ ਤੇ ਇਹ ਸੱਤਾ ਲੈਂਦੇ ਨੇ। ਇਹ ਸਾਰੀਆਂ ਮਾਇਆ ਦੀਆਂ ਚੀਜ਼ਾਂ ਨੇ, ਸੱਤਾ ਲੈ ਕੇ ਪ੍ਰਕਾਸ਼ਮਾਨ ਹੁੰਦੇ ਨੇ। ਇਸ ਕਰਕੇ ਦਸਵੇਂ ਪਾਤਸ਼ਾਹ ਕਹਿੰਦੇ ਨਮੋ ਸੂਰਜ ਸੂਰਜ, ਜਿਹੜਾ ਸੂਰਜ ਦੇ ਵਿੱਚ ਸੂਰਜ ਹੈ ਉਹਨੂੰ ਨਮਸਕਾਰ ਹੈ, ਜਿਹੜਾ ਉਹਦਾ ਜੋਤ ਹੈ ਉਹਦੀ। ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ। ਆਮ ਲੋਕ ਤਾਂ ਮੱਥਾ ਟੇਕਦੇ ਨੇ ਸੂਰਜ ਨੂੰ ਭਗਵਾਨ ਜਾਣ ਕੇ, ਪਰ ਅਸੀਂ ਦੇਖਦੇ ਹਾਂ ਸੂਰਜ ਵਿੱਚ ਵਾਹਿਗੁਰੂ ਦੀ ਜੋਤ, ਚੰਦਰਮਾ ਵਿੱਚ ਵੀ ਤੇਰੀ ਜੋਤ ਹੈ, ਤਾਰਿਆਂ ਵਿੱਚ ਵੀ ਤੇਰੀ ਜੋਤ ਹੈ, ਬਿਜਲੀ ਵਿੱਚ ਵੀ ਤੇਰੀ ਜੋਤ ਹੈ, ਆ ਸ੍ਰਿਸ਼ਟੀ ਦੇ ਜੀਵਾਂ ਵਿੱਚ ਵੀ ਤੇਰੀ ਜੋਤ ਹੈ ਵਾਹਿਗੁਰੂ। ਅਸੀਂ ਤਾਂ ਤੈਨੂੰ ਇਉਂ ਜਾਣਦੇ ਕਿ ਇਹੋ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ, ਅਸੀਂ ਤਾਂ ਇਉਂ ਦੇਖਦੇ ਹਾਂ ਕਿ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਵਰਕਾ ਰੂਪ ਹੈ, ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਉਂ ਦੱਸੋ, ਜਿਹੜੇ ਚੰਦਰਮਾ ਸੂਰਜ ਨੂੰ ਕਹਿੰਦੇ ਨੇ ਕਿ ਇਹ ਜਿਹੜਾ ਜੀ ਸਹਿ ਭੰਗ ਹੈ, ਚੰਦਰਮਾ ਸੂਰਜ ਹੈ, ਸੁੱਤੇ ਪ੍ਰਕਾਸ਼ ਹੈ, ਤਾਂ ਫਿਰ ਮੈਨੂੰ ਇਉਂ ਦੱਸੋ, ਆਹ ਜਿਹੜੀਆਂ ਅੱਖਾਂ ਨੇ, ਅੱਖਾਂ ਵੀ ਜਗਦੀਆਂ ਨਹੀਂ ਹੈ? ਅੱਖਾਂ ਵੀ ਤਾਂ ਦੇਖਦੀਆਂ ਹੀ ਨੇ। ਅੱਖਾਂ ਦੇ ਵਿੱਚ ਜਿਹੜੀ ਚੇਤਨ ਸੱਤਾ ਉਹ ਵਾਹਿਗੁਰੂ ਦੀ ਹੈ, ਚੇਤਨ ਸੱਤਾ ਸੂਰਜ ਨੂੰ ਦੇਖਦੀ ਹੈ, ਅੱਖਾਂ ਪ੍ਰਕਾਸ਼ਮਾਨ ਨੇ। ਜੇ ਅੱਖਾਂ ਨਾ ਹੋਣ ਲੱਖ ਸੂਰਜ ਚੜ੍ਹ ਜੇ ਅੱਖਾਂ ਦੇਖ ਸਕਦੀਆਂ? ਅੰਨਾ ਬੰਦਾ ਕਹਿ ਸਕਦਾ ਕਿ ਸਾਹਮਣੇ ਸੂਰਜ ਪ੍ਰਕਾਸ਼ਮਾਨ ਹੈ, ਚੰਦਰਮਾ ਪ੍ਰਕਾਸ਼ਮਾਨ ਹੈ? ਇਸ ਕਰਕੇ ਸਹਿ ਭੰਗ ਸੁੱਤੇ ਪ੍ਰਕਾਸ਼ ਆਪ ਹੀ ਪਰਮੇਸ਼ਰ ਹੈ ਵਾਹਿਗੁਰੂ, ਜਿਹਦੀ ਚੇਤਨ ਸੱਤਾ ਜੋਤ ਅੱਖਾਂ ਦੇ ਵਿੱਚ ਹੈ। ਇਹ ਨੇਤਰੋ ਮੇਰਿਓ ਹਰ ਤੁਮ ਹੈ ਜੋਤ ਧਰੀ, ਹਰ ਬਿਨਾਵਰ ਨਾ ਦੇਖੋ ਕੋਈ, ਹਰ ਬਿਨਾਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਸ ਕਰਕੇ ਮਹਾਰਾਜ ਕਹਿੰਦੇ ਨੇਤਰਾਂ ਦੇ ਵਿੱਚ ਵਾਹਿਗੁਰੂ ਦੀ ਜੋਤ ਹੈ, ਤਾਂ ਸਾਨੂੰ ਗੁਰ ਅੱਖਰ ਲਾਉਣਾ ਪਿਆ ਹੈ। ਮਹਾਰਾਜ ਫਿਰ ਗੁਰ ਅੱਖਰ ਦੇ ਨਾਲ ਪ੍ਰਸਾਦ ਅੱਖਰ ਦੀ ਵੀ ਵਿਆਖਿਆ ਕਰ ਦਿਓ, ਤਾਂ ਕਿ ਸਾਡੀ ਸਾਰਿਆਂ ਦੀ ਸ਼ੰਕਾ ਦੂਰ ਹੋ ਜਾਏ। ਮਹਾਰਾਜ ਕਹਿੰਦੇ ਪ੍ਰਸਾਦ ਦਾ ਭਾਵ ਕੀ ਹੈ? ਪ੍ਰਸਾਦ ਦਾ ਭਾਵ ਹੈ ਆਨੰਦ, ਪ੍ਰਸਾਦ ਦਾ ਭਾਵ ਹੈ ਕਿਰਪਾ, ਕਿਰਪਾਲੂ, ਦਿਆਲੂ, ਪਰਉਪਕਾਰੀ। ਅਤੇ ਜਿਹੜਾ ਗੁਰ ਅੱਖਰ ਹੈ ਇਹ ਸੰਪੂਰਨ ਨਹੀਂ ਹੈ ਇਕੱਲਾ, ਕਿਉਂ ਜੀ? ਕਹਿੰਦੇ ਗੁਰ ਨਾਮ ਕਿਹਦਾ? ਕਹਿੰਦੇ ਵੱਡੇ ਦਾ। ਵੱਡਾ ਕੌਣ ਹੈ? ਹਿਮਾਲਿਆ ਪਰਬਤ, ਸੁਮੇਰ ਪਰਬਤ, ਲੋਕ ਸਮੁੰਦਰ ਨੂੰ ਵੀ ਵੱਡਾ ਕਹਿੰਦੇ ਨੇ, ਆਕਾਸ਼ ਨੂੰ ਵੀ ਵੱਡਾ ਮੰਨਿਆ ਆਕਾਸ਼ਵਾਦੀ। ਸੋ ਲੋਕ ਤਾਂ ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ ਵੀ ਗੁਰ ਕਹੀ ਜਾਂਦੇ।